You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਉੱਘੇ ਪੱਤਰਕਾਰ ਅਤੇ ਰੇਡੀਓ ਪੇਸ਼ਕਾਰ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਹੁਣਾਂ ਨੇ ਔਕਲੈਂਡ ਤੋਂ ਸਾਂਝ ਬਣਾਈ ਆ। ਉਹਨਾਂ ਦੇ ਨਾਂ ਨਾਲ ਜਿਸ ਇਲਾਕੇ 'ਚ ਰਹਿੰਦੇ ਰਹੇ ਆ ਉਹਦਾ ਨਾਂ ਵੀ ਜੁੜਿਆ ਹੋਇਆ, ਪਾਪਾ ਟੋਏ ਟੋਏ। ਅਤੇ ਉਹਦੇ ਚੱਲਦੇ ਹੀ ਅੱਜ ਆਪਣੀ ਉਹਨਾਂ ਨਾਲ ਗੱਲਬਾਤ ਹੋਣੀ ਆ, ਕਿਉਂਕਿ ਹਾਲ ਹੀ ਵਿੱਚ ਉਹਨਾਂ ਨੇ ਉੱਥੋਂ ਦੀ ਸਥਾਨਕ ਮੌਰੀ ਭਾਸ਼ਾ ਵਿੱਚ ਗ੍ਰੈਜੂਏਸ਼ਨ ਵੀ ਕੀਤੀ ਹੈ। ਹਾਂਜੀ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਅਤੇ ਕਿਉਂ ਰਾਏ ਅਤੇ ਫਾਨੋ ਮੌਰੀ ਭਾਸ਼ਾ ਦੇ ਵਿੱਚ ਆਪਣੇ ਪਰਿਵਾਰ ਨੂੰ ਗ੍ਰੀਟਿੰਗਸ ਜਿਹੜੀਆਂ ਜੀ ਸਾਰਿਆਂ ਨੂੰ ਗੱਲੋਂ। ਮੈਂ ਇਸ ਗੱਲ ਦਾ ਬਹੁਤ ਰਿਣੀ ਹਾਂ ਕਿ ਜਿੱਥੇ ਤਾਏ ਦੇ ਮੁੰਡੇ ਆਸਟ੍ਰੇਲੀਆ ਦੇ, ਖਾਸ ਤੌਰ 'ਤੇ ਬਿਸ਼ਿੰਦੇ, ਤੁਸੀਂ ਪ੍ਰੀਤਿੰਦਰ ਗਰੇਵਾਲ ਅਤੇ ਐਸ ਬੀ ਐਸ, ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ
ਜੀ। ਦੱਸੋ ਸਾਨੂੰ, ਹਾਲ ਹੀ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਆ, ਇੱਕ ਡਿਗਰੀ ਹਾਸਲ ਕੀਤੀ ਆ ਪੜ੍ਹਨ ਲਿਖਣ ਵਿੱਚ ਉੱਥੋਂ ਦੀ ਸਥਾਨਕ ਮੌਰੀ ਭਾਸ਼ਾ ਦੀ, ਕੀ ਸਬੱਬ ਬਣਿਆ, ਕੀ ਕਾਰਨ ਰਹੇ ਇਹ ਭਾਸ਼ਾ ਦੀ ਪੜ੍ਹਾਈ ਲਿਖਾਈ ਕਰਨ ਵਿੱਚ?
ਪ੍ਰੀਤਿੰਦਰ ਜੀ, ਅਸਲ ਦੇ ਵਿੱਚ ਮੈਂ ਆਪਣੀ ਜਿਹੜਾ ਪ੍ਰਵਾਸ ਆ ਉਹਦੀ ਸ਼ੁਰੂਆਤ ਕੀਤੀ ਸੀ ਆਸਟ੍ਰੇਲੀਆ ਤੋਂ, ਮੇਰੀ ਕਰਮ ਭੂਮੀ ਇਹੀ ਰਹੀ ਆ ਸਿਡਨੀ। ਤੋਂ ਉਸ ਬਾਅਦ 2001 ਦੇ ਵਿੱਚ ਜਦੋਂ ਮੈਂ ਇਸ ਮੁਲਕ ਦੇ ਵਿੱਚ ਆਇਆ ਤਾਂ ਮੈਂ ਇੱਕ ਬੜਾ ਵੱਡਾ ਫਰਕ ਦੇਖਿਆ। ਇੱਥੋਂ ਦੇ ਜਿਹੜੇ ਮੂਲ ਨਿਵਾਸੀ ਆ, ਮੌਰੀ ਮੂਲ ਦੇ ਨਿਵਾਸੀ, ਤਾਂ ਉਹਨਾਂ ਦੀ ਭਾਸ਼ਾ ਨੂੰ ਲੈ ਕੇ ਮੇਰੇ ਮਨ ਦੇ ਵਿੱਚ ਕਾਫੀ ਸਵਾਲ ਸੀ। ਫਿਰ ਇੱਕ ਸਮਾਂ ਆਇਆ ਜਦੋਂ ਮੇਰੀ ਵਾਈਫ ਨੇ ਟੀਚਿੰਗ ਦੇ ਵਿੱਚ ਡਿਗਰੀ ਕੀਤੀ ਤਾਂ ਉਹਨੇ ਮੌਰੀ ਭਾਸ਼ਾ ਉੱਤੇ ਪ੍ਰੋਜੈਕਟ ਕੀਤਾ ਟੀਚਿੰਗ ਦੀ ਡਿਗਰੀ ਦੌਰਾਨ। ਤਾਂ ਮੈਂ ਕਾਫੀ ਪ੍ਰਭਾਵਿਤ ਹੋਇਆ ਜਦੋਂ ਉਸਨੇ ਮੌਰੀ ਭਾਸ਼ਾ ਦੀਆਂ ਕੁਝ ਗੱਲਾਂ ਮੇਰੇ ਨਾਲ ਸਾਂਝੀਆਂ ਕਰਨੀਆਂ। ਤੇ ਉਸ ਤੋਂ ਬਾਅਦ ਇੱਕ ਮੌਕਾ ਮੇਲ ਬਣਿਆ 33 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ JP ਬਣਿਆ, ਰਜਿਸਟਰਾਰ ਨੇ ਪੁੱਛਿਆ ਮਿਨਿਸਟਰੀ ਆਫ ਜਸਟਿਸ ਵੱਲੋਂ ਕਿ ਕਿਹੜੀ ਭਾਸ਼ਾ ਦੇ ਵਿੱਚ ਤੁਸੀਂ ਸਹੁੰ ਚੱਕਣੀ ਚਾਹੋਗੇ। ਮੈਂ ਟਿਕ ਕਰ ਦਿੱਤਾ ਜੀ ਮੌਰੀ ਭਾਸ਼ਾ ਦੇ ਵਿੱਚ ਮੈਂ ਸਹੁੰ ਚੱਕਾਂਗਾ। ਉਹਦੇ ਲਈ ਮੈਨੂੰ ਇੱਕ ਹਫ਼ਤਾ ਤਿਆਰੀ ਕਰਨੀ ਪਈ ਕਿਉਂਕਿ ਮੈਨੂੰ ਭਾਸ਼ਾ ਨਹੀਂ ਸੀ ਆਉਂਦੀ, ਪਰ ਮੈਂ ਉਚਾਰਨ ਦੇ ਪੱਖੋਂ ਕੋਈ ਕਮੀ ਨਹੀਂ ਸੀ ਰਹਿਣ ਦੇਣੀ ਚਾਹੁੰਦਾ। ਸੋ ਜਦੋਂ ਮੈਂ ਸਹੁੰ ਚੱਕੀ ਜੀ ਮੌਰੀ ਭਾਸ਼ਾ ਦੇ ਵਿੱਚ, ਦੇਸ਼ ਭਰ ਦਾ ਮੇਨ ਸਟ੍ਰੀਮ ਮੀਡੀਆ ਜਿਹੜਾ ਉਹਨੇ ਇਸ ਚੀਜ਼ ਨੂੰ ਬਹੁਤ ਹਾਈਲਾਈਟ ਕੀਤਾ, ਹਾਲਾਂਕਿ ਮੈਂ ਉਹਦੀ ਤਵੱਕੋ ਨਹੀਂ ਸੀ ਕਰਦਾ। ਲੇਕਿਨ ਬਾਅਦ ਵਿੱਚ ਮੈਂ ਮਹਿਸੂਸ ਕੀਤਾ, ਮਾਣਯੋਗ ਜੱਟ ਸਹਿਮਾਨ ਜਿਨ੍ਹਾਂ ਨੇ ਮੈਨੂੰ ਸਹੁੰ ਚੁਕਾਈ ਸੀ, ਉਹ ਕਹਿੰਦੇ ਵੀ ਪਿਛਲੇ 31 ਸਾਲਾਂ ਦੇ ਵਿੱਚ ਉਹਨਾਂ ਦੇ ਕਰੀਅਰ ਦੇ ਵਿੱਚ ਮੈਂ ਸਿਰਫ ਦੂਜਾ ਅਜਿਹਾ ਵਿਅਕਤੀ ਹਾਂ ਜਿਹਨੇ ਇਸ ਭਾਸ਼ਾ ਨੂੰ ਪ੍ਰਤੱਖ ਤੌਰ ਦੇ ਉੱਤੇ ਆਪਣੇ ਸਹੁੰ ਚੁੱਕ ਸਮਾਗਮ ਦੇ ਵਿੱਚ ਅਫੀਸ਼ਲੀ ਸ਼ਾਮਲ ਕੀਤਾ। ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ ਯਾਰ, ਸਾਨੂੰ ਇਹ ਗੈਪ ਜਿਹੜਾ ਇਹ ਬ੍ਰਿਜ ਕਰਨਾ ਚਾਹੀਦਾ ਮੂਲ ਨਿਵਾਸੀਆਂ ਨੂੰ ਮਾਨਤਾ ਦੇਣ ਦੇ ਲਈ, ਉਹਨਾਂ ਦੀ ਭਾਸ਼ਾ, ਉਹਨਾਂ ਦੇ ਸੱਭਿਆਚਾਰ ਨੂੰ। ਜੇਕਰ ਪ੍ਰਵਾਸੀ ਭਾਈਚਾਰਾ ਉਦਮ ਨਹੀਂ ਕਰੂਗਾ ਤਾਂ ਸ਼ਾਇਦ ਇਹ ਲੋਕ ਜਿਹੜੇ ਆ ਸੱਭਿਆਚਾਰਕ ਬੇਗਾਨਗੀ ਦਾ ਸ਼ਿਕਾਰ ਹੋ ਜਾਣਗੇ। ਸੋ ਇਸ ਤੋਂ ਬਾਅਦ ਮੌਕਾ ਮੇਲ ਬਣਿਆ ਜੀ 2016 April ਦੇ ਵਿੱਚ ਡਿਸਟ੍ਰਿਕਟ ਕਮਾਂਡਰ ਦੇ ਆਫਿਸ ਤੋਂ, ਕਾਉਂਟੀਜ਼ ਬੈਂਕ ਆਫ ਪੁਲਿਸ ਵੱਲੋਂ ਮੈਨੂੰ ਇੱਕ ਰੋਲ ਆਫਰ ਹੋਇਆ ਦੱਖਣੀ ਏਸ਼ੀਆ ਭਾਈਚਾਰੇ ਦੇ ਲਈ ਇੱਕ ਸਲਾਹਕਾਰ ਦੇ ਤੌਰ 'ਤੇ ਮੇਰੀ ਨਿਯੁਕਤੀ ਹੋਈ ਜੀ। ਅਤੇ ਜਿਵੇਂ ਉਹ ਨਿਯੁਕਤੀ ਹੋਈ ਉਸ ਵਾਰ ਵੀ ਮੈਂ ਗਿਣੇ ਮਿੱਥੇ ਅੰਦਾਜ਼ ਦੇ ਵਿੱਚ ਕਿਹਾ ਵੀ ਮੈਂ ਤੇਰੀ ਉਹ ਮੌਰੀ ਦੇ ਵਿੱਚ ਸਹੁੰ ਚੱਕਾਂਗਾ ਆਪਣੇ ਅਹੁਦੇ ਦੀ। ਅਤੇ ਉਸ ਵਕਤ ਪੁਲਿਸ ਦੇ ਵਿੱਚ ਜਿਹੜੇ ਆਫਿਸਰ ਸਾਹਿਬਾਨ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਓਵਰਵੈਲਮਿੰਗ ਰਿਸਪੋਂਸ ਦਿੱਤਾ ਕਿ ਸਾਡੀ ਭਾਸ਼ਾ ਜਿਹੜੀ ਆ ਇੱਕ ਪਗੜੀਧਾਰੀ ਜਿਹੜਾ ਪ੍ਰਵਾਸੀ ਆ ਉਹ ਬੋਲ ਰਿਹਾ। ਉਹਦੇ ਬਾਅਦ ਡਿਪਾਰਟਮੈਂਟ ਵੱਲੋਂ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇੱਕ ਬ੍ਰੌਡਕਾਸਟਰ ਹੋਣ ਦੇ ਨਾਤੇ ਵੀ ਬਹੁਤ ਲੋਕਾਂ ਦੀਆਂ ਜਿੱਦਾਂ ਇਸ ਮਾਮਲੇ ਦੇ ਵਿੱਚ ਕੌਲਾਂ ਆਉਣ ਲੱਗੀਆਂ, ਇੱਥੋਂ ਦੇ ਜਿਹੜੇ ਜੰਮਪਲ ਬੱਚੇ ਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਤੁਸੀਂ ਨੋਟਿਸ ਕੀਤਾ ਹੋਣਾ, ਜਦੋਂ ਸਾਡੀ ਬਲੈਕ ਆਲ ਬਲੈਕਸ ਦੀ ਟੀਮ ਰਗਬੀ ਦੇ ਮੈਦਾਨ ਦੇ ਵਿੱਚ ਨਿੱਤਰਦੀ ਹੈ ਜੀ, ਵਿਸ਼ਵ ਚੈਂਪੀਅਨ ਹੈ ਇਸ ਵੇਲੇ, ਔਰ ਉਦੋਂ ਹਾਕਾ ਕਰਦੇ ਜੀ ਉਹ ਪਹਿਲਾਂ, ਉਹ ਦਲੇਰੀ ਭਰੀ ਵੰਗਾਰ ਹੁੰਦੀ ਆ ਜਿਵੇਂ ਸਾਡੇ ਇਤਿਹਾਸ ਸਾਡੀ ਸੂਰਮਗਤੀ ਦੀਆਂ ਗੱਲਾਂ ਅਸੀਂ ਆਪਣੇ ਬਾਪ ਦਾਦਿਆਂ ਦੀਆਂ ਕਰਦੇ ਹਾਂ। ਤਾਂ ਮੈਨੂੰ ਉਹ ਝਲਕਾਰੇ ਉਹਨਾਂ ਦੇ ਵਿੱਚੋਂ ਮਿਲਣ ਲੱਗੇ ਕਿ ਸੱਭਿਆਚਾਰ ਜਿਹੜਾ ਲਗਭਗ ਸਾਡਾ ਬਰਾਬਰ ਆ। ਔਰ ਸਬੱਬ ਦੇ ਨਾਲ ਫਿਰ ਮੈਂ ਆਲੇ ਦੁਆਲੇ ਪਤਾ ਕਰਨਾ ਸ਼ੁਰੂ ਕੀਤਾ ਅਤੇ ਮਹਿਕਮੇ ਨੇ ਮੇਰੀ ਮਦਦ ਕੀਤੀ ਕਿ ਇੱਕ ਪਾਰਟ ਟਾਈਮ ਜਿਹੜੀ ਕਲਾਸ ਹੈ ਮੌਰੀ ਭਾਸ਼ਾ ਦੀ ਹਰੇਕ ਮੰਗਲਵਾਰ ਨੂੰ, ਤਾਂ ਉਹ ਕਹਿੰਦੇ ਵੀ ਤੁਸੀਂ ਉਹ ਅਟੈਂਡ ਕਰੋ ਅਤੇ ਤੁਹਾਡਾ ਜੇ ਸ਼ੌਂਕ ਹੈ ਜ਼ਰੂਰ। ਫਿਰ ਮੈਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕੀਤੀ ਜੀ, ਬਾਬੇ ਬੁੱਲੇ ਸ਼ਾਹ ਦੇ ਕਹਿਣ ਵਾਂਗੂ ਜਿਹੜਾ ਨੱਕਾ ਮੋੜਨਾ ਪਿਆ ਜੀ, ਪੂਰੇ ਦਾ ਪੂਰਾ ਹੀ ਪੰਜਾਬੀ ਭਾਸ਼ਾ ਵੱਲੋਂ ਜਿਹੜੀ ਇੱਕ ਖਾਸ ਤੌਰ 'ਤੇ ਜਿੰਨਾ ਕੁ ਉਚਾਰਨ ਜਾਂ ਤਲਫਜ਼ ਜਿਹੜਾ ਉਹ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਸੀ, ਤੁਹਾਡੇ ਵਰਗੇ ਮਿੱਤਰ ਪਿਆਰਿਆਂ ਤੋਂ ਜਾਣਿਆ ਸੀ, ਲਗਭਗ ਉਸੇ ਅੰਦਾਜ਼ ਦੇ ਵਿੱਚ ਹੀ ਮੈਂ ਮੂਲ ਤੌਰ ਦੇ ਉੱਤੇ ਇਸ ਭਾਸ਼ਾ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਸੋ ਲੈਵਲ 1 ਅਤੇ ਲੈਵਲ 2 ਮੈਂ ਤੇਰੀ ਉਹ ਮੌਰੀ ਦੇ ਵਿੱਚ ਅਚੀਵ ਕੀਤਾ। ਅਲੱਗ ਅਲੱਗ ਕਬੀਲੇ ਹੁੰਦੇ ਜੀ ਮੌਰੀ, ਜਿਵੇਂ ਆਪਾਂ ਐਬਰਿਜਨੀ ਸਾਡੇ ਜਿਹੜੇ ਭਰਾ ਆਸਟ੍ਰੇਲੀਆ ਦੇ ਵਿੱਚ, ਇਸੇ ਤਰ੍ਹਾਂ ਇੱਥੇ ਵੀ ਕਬੀਲੇ ਜਿਹੜੇ ਆ ਉਹਨਾਂ ਕਬੀਲਿਆਂ ਵਿੱਚੋਂ ਇੱਕ ਜਿਹੜਾ ਕਬੀਲਾ, ਉਹਨਾਂ ਦਾ ਸੰਬੰਧਿਤ ਜਿਹੜੇ ਧਾਰਮਿਕ ਇਕੱਠ ਹੁੰਦੇ ਆ ਉਸ ਜਗ੍ਹਾ ਨੂੰ ਮਰਾਈ ਕਿਹਾ ਜਾਂਦਾ ਜੀ, MARAE। ਔਰ ਧਾਰਮਿਕ ਇਕੱਠ ਹੀ ਨਹੀਂ, ਸੋਸ਼ਲ ਮੀਟਿੰਗ ਪੁਆਇੰਟਸ ਵੀ ਹੁੰਦੇ ਨੇ ਉਹ। ਸੋ ਉੱਥੇ ਇਹਦੀ ਕੋਰਸ ਦੀ ਇੱਕ ਖਾਸ ਰਿਕੁਆਇਰਮੈਂਟ ਹੁੰਦੀ ਪ੍ਰੀਤਿੰਦਰ ਜੀ ਕਿ ਤੁਸੀਂ ਉੱਥੇ ਉਹਨਾਂ ਲੋਕਾਂ ਦੇ ਵਿੱਚ ਲਗਭਗ 2 ਦਿਨ ਅਤੇ 2 ਰਾਤਾਂ ਗੁਜ਼ਾਰਨੀਆਂ ਹੁੰਦੀਆਂ। ਕੋਰਸ ਦੇ ਵਿੱਚ 3 ਵਾਰ ਅਜਿਹਾ ਸਮਾਂ ਆਇਆ ਜਿੱਥੇ ਤੁਸੀਂ ਉਹਨਾਂ ਦੇ ਨਾਲ ਉਹਨਾਂ ਦੇ ਪੂਰੇ ਰੀਤੀ ਰਿਵਾਜ਼, ਉਹਨਾਂ ਦਾ ਖਾਣ ਪੀਣ, ਉਹਨਾਂ ਦੇ ਨਾਲ ਹੀ ਉੱਥੇ ਮਰਾਈ ਦੇ ਅੰਦਰ ਹੀ ਸੌਣਾ ਤੁਸੀਂ, ਉਹਨਾਂ ਦੇ ਪੁਰਖਿਆਂ ਦੀਆਂ ਕਹਾਣੀਆਂ ਜਿਹੜੀਆਂ ਬਾਤਾਂ ਉਹ ਪਾਉਣੀਆਂ। ਸੋ ਸਾਰੇ ਕੁਛ ਨੂੰ ਜਦੋਂ ਮੈਂ ਸੁਣ ਰਿਹਾ ਸੀ, ਮਾਣ ਰਿਹਾ ਸੀ, ਤਾਂ ਮੈਨੂੰ ਲੱਗਿਆ ਕਿ ਨਹੀਂ ਯਾਰ, ਕਿਤੇ ਨਾ ਕਿਤੇ ਸਾਡੇ ਪੁਰਖਿਆਂ ਦੀ ਗੱਲ ਹੋ ਰਹੀ ਆ। ਉਹੀ ਜਾਂਬਾਜ਼ੀ ਉਹਨਾਂ ਦੇ ਸੂਰਮਿਆਂ ਦੇ ਵਿੱਚ ਵੀ ਨਜ਼ਰ ਆਈ, ਜਿਨ੍ਹਾਂ ਨੇ ਗੋਰਿਆਂ ਦੀ ਈਨ ਮੰਨਣ ਤੋਂ ਕਿਸੇ ਸਮੇਂ ਇਨਕਾਰ ਕਰ ਦਿੱਤਾ ਸੀ, ਜਿਹੋ ਜਿਹਾ ਸਾਡੇ ਇਤਿਹਾਸ ਦੇ ਵਿੱਚ ਵੀ ਅਕਸਰ ਹੋਇਆ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ। ਸੋ ਇੱਕ ਤਾਂ ਇਹ ਚੀਜ਼ ਆ ਜਿਹੜੀ ਤੁਸੀਂ ਸਵਾਲ ਕੀਤਾ, ਉਹਦੇ ਜਵਾਬ ਵਿੱਚ ਮੈਂ ਇਹ ਗੱਲ ਬਹੁਤ ਮਾਣ ਨਾਲ ਕਹਿਣੀ ਚਾਹੂੰਗਾ, ਸਾਡਾ ਇਤਿਹਾਸ ਲਗਭਗ ਇੱਕੋ ਜਿਹਾ ਜੀ।
ਪਰਮਿੰਦਰ ਜੀ, ਕਿਹੜੀ ਯੂਨੀਵਰਸਿਟੀ ਤੋਂ ਤੁਸੀਂ ਇਹ ਪੜ੍ਹਾਈ ਕੀਤੀ ਆ?
ਇਹ ਆਵਾਨੂ ਯਾਰਾਂਗੀ ਆ ਜੀ, ਜਿਹਦਾ ਹੈੱਡ ਆਫਿਸ ਜਿਹੜਾ ਇੱਥੋਂ 2.5 ਕਿਲੋਮੀਟਰ 2.5 ਘੰਟੇ ਦੀ ਡਰਾਈਵ ਤੇ ਪਾਕਟਾਨੀ ਆ ਜੀ। ਬਿਲਕੁਲ ਸਮੁੰਦਰ ਦੇ ਕੰਢੇ, ਇੱਕ ਬਹੁਤ ਖੂਬਸੂਰਤ ਨਗਰ ਹੈ, ਔਰ ਉੱਥੇ ਲਗਭਗ 60% ਵਸੋਂ ਅੱਜ ਵੀ ਮੌਰੀ ਭਾਈਚਾਰੇ ਦੀ ਆ।
ਕੀ ਇਹ ਫਿਰ ਪੜ੍ਹਾਈ ਲਿਖਾਈ ਮੁਫ਼ਤ ਵਿੱਚ ਕਰਵਾਈ ਜਾਂਦੀ ਆ, ਸਰਕਾਰ ਵੱਲੋਂ ਕਰਵਾਈ ਜਾਂਦੀ ਆ, ਜਾਂ ਤੁਹਾਨੂੰ ਆਪਣੇ ਪੱਲਿਓਂ ਇਹਦੇ ਲਈ ਪੈਸੇ ਦੇਣੇ ਪੈਂਦੇ ਆ, ਯੂਨੀਵਰਸਿਟੀ ਦੀ ਫੀਸ ਦੇਣੀ ਪੈਂਦੀ ਆ?
ਇਹ ਸਬਸਿਡਾਈਜ਼ਡ ਸੀਗੀ ਜੀ, ਕਾਫੀ ਹੱਦ ਤੱਕ ਸਬਸਿਡੀ ਸੀਗੀ ਇਹਦੇ ਵਿੱਚ, ਤੇ ਜਿਹਦਾ ਮੈਂ ਭਰਪੂਰ ਫਾਇਦਾ ਲਿਆ। ਮੈਂ ਹੀ ਨਹੀਂ, ਮੇਰੇ ਨਾਲ ਦੇ ਹੋਰ ਵੀ ਮਾਈਗ੍ਰੈਂਟਸ ਭਾਈਚਾਰੇ ਦੇ ਵਿੱਚੋਂ ਜਿਹੜੇ ਲੋਕ, ਜਿਨ੍ਹਾਂ ਦਾ ਸ਼ੌਂਕ ਹੁੰਦਾ, ਉਹ ਜ਼ਰੂਰ ਇਸ ਭਾਸ਼ਾ ਨੂੰ ਸਮਝ ਲਓ ਮੁਫ਼ਤ ਦੇ ਭਾਈ ਸਿੱਖ ਸਕਦੇ ਆ। ਉੱਦਮ ਕਰਨਾ ਪੈਂਦਾ ਜੀ, ਔਰ ਇਹ ਭਾਸ਼ਾ ਔਖੀ ਬਹੁਤ ਆ, ਇਹ ਮੈਨੂੰ ਇਹ ਕਹਿਣਾ ਪੈਣਾ ਇੱਥੇ, ਲੇਕਿਨ ਇਹ ਆ ਕਿ ਜੇ ਤੁਹਾਡੇ ਮਨ ਦੇ ਵਿੱਚ ਪਿਆਰ ਹੋਵੇ, ਸਤਿਕਾਰ ਹੋਵੇ, ਤਾਂ ਬੜੇ ਸਲੀਕੇ ਨਾਲ ਇਸ ਭਾਸ਼ਾ ਨੂੰ ਬੁਨਿਆਦੀ ਤੌਰ ਤੇ ਜਾਣਿਆ ਜਾ ਸਕਦਾ, ਇਹਦੇ ਪਿਛੋਕੜ ਦੇ ਬਾਰੇ ਜਾਣਦੇ ਹੋਏ ਇਹਨੂੰ ਭਾਸ਼ਾ ਨੂੰ ਸਿੱਖਿਆ ਜਾ ਸਕਦਾ, ਜਿਹੜੀ ਕਿ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਲੈਵਲ 1 ਤੇ ਲੈਵਲ 2 ਦੋਨੇ ਹੀ ਜਿਹੜੇ ਅਚੀਵ ਕੀਤੇ ਜੀ।
ਤੇ ਪੱਗ ਵਾਲਾ ਇੱਕ ਸੱਜਣ ਜਦੋਂ ਇਹੋ ਜਿਹੀ ਬੋਲੀ, ਇਹੋ ਜਿਹੀ ਭਾਸ਼ਾ ਸਿੱਖਦਾ, ਤਾਂ ਉਹਦੇ ਵੱਲ ਥੋੜੀਆਂ ਜਿਹੀਆਂ ਅਜੀਬ ਜਿਹੀਆਂ ਨਜ਼ਰਾਂ ਵੀ ਜਾਂਦੀਆਂ ਹੋਣੀਆਂ, ਤੁਹਾਨੂੰ ਸਵਾਲ ਵੀ ਪੁੱਛੇ ਜਾਂਦੇ ਹੋਣੇ ਆ ਵੀ ਭਾਈ ਤੁਹਾਨੂੰ ਕੀ ਲੋੜ ਪੈ ਗਈ, ਤਾਂ ਫਿਰ ਉਹਨਾਂ ਨੂੰ ਕੀ ਜਵਾਬ ਦਿੰਦੇ ਹੋ?
ਤੁਹਾਡੀ ਗੱਲ ਬਿਲਕੁਲ ਸਹੀ, ਤੁਸੀਂ ਸਹੀ ਇਸ਼ਾਰਾ ਕੀਤਾ। ਜਦੋਂ ਮੈਂ ਜਿਹੜਾ ਵੈਲਕਮ ਕੀਤਾ ਜਾਂਦਾ ਜੀ ਮੋਰੀ ਭਾਈਚਾਰੇ ਵੱਲੋਂ, ਉਹਨੂੰ ਪੋਫੀਰੀ ਕਹਿੰਦੇ ਆ ਜੀ। ਜਦੋਂ ਮੈਂ ਪਹਿਲੇ ਦਿਨ ਮਰਾਈ ਦੇ ਵਿੱਚ ਆਪਣੇ ਜਮਾਤ ਦੇ ਨਾਲ ਪਹੁੰਚਾ ਜੀ, ਜਦੋਂ ਸਾਨੂੰ ਜੀਆਂ ਨੂੰ ਕਹਿਣ ਦੇ ਲਈ ਉਸ ਕਬੀਲੇ ਦੇ ਚੀਫ ਨੇ ਜਦੋਂ ਪੋਫੀਰੀ ਦੇ ਵਿੱਚ ਮੂਹਰੇ ਹੋ ਕੇ ਸਵਾਗਤ ਕਰਨਾ ਸੀ, ਤਾਂ ਉਹਨਾਂ ਨੇ ਆਪਸ ਦੇ ਵਿੱਚ ਥੋੜ੍ਹੀ ਜਿਹੀ ਕੁਸਮੁਸਰ ਕੀਤੀ ਕਿ ਕਵਰਡ ਹੈੱਡ ਜਿਹੜਾ ਬੰਦਾ ਜੀ, ਉਹ ਮਰਾਈ ਦੇ ਵਿੱਚ ਸਤਿਕਾਰ ਵਜੋਂ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਲੇਕਿਨ ਇਹ ਹੈ ਕਿ ਜਦੋਂ ਮੈਂ ਉਹਨਾਂ ਨੂੰ ਆਪਣੇ ਸੱਭਿਆਚਾਰ ਬਾਰੇ ਦੱਸਿਆ, ਤਾਂ ਉਹਨਾਂ ਨੇ ਪੋਫਰੀ ਦੇ ਵਿੱਚ ਸ਼ੁਰੂਆਤ ਫਿਰ ਸਤਿ ਸ੍ਰੀ ਅਕਾਲ ਤੋਂ ਕਰਕੇ, ਉਸ ਤੋਂ ਬਾਅਦ ਮੋਹਰੀ ਭਾਸ਼ਾ ਦੇ ਵਿੱਚ ਸਾਨੂੰ ਜੀ ਆਇਆਂ ਨੂੰ ਆਖਿਆ, ਤੇ ਉਸ ਤੋਂ ਬਾਅਦ ਇਹ ਸੱਭਿਆਚਾਰਕ ਬੇਗਾਨਗੀ ਹੌਲੀ ਹੌਲੀ ਜਾਂਦੀ ਰਹੀ। ਜਿਵੇਂ ਜਿਵੇਂ ਮੈਂ ਉਹਨਾਂ ਦੇ ਵਿੱਚ ਸ਼ਾਮਿਲ ਹੋਇਆ, ਪੁਲਿਸ ਵੱਲੋਂ ਹੀ ਇੱਕ ਕੈਂਪੇਨ ਦੇ ਵਿੱਚ ਮੈਨੂੰ ਕੋਆਰਡੀਨੇਸ਼ਨ ਕਰਨ ਦਾ ਮੌਕਾ ਮਿਲਿਆ, ਹੋਮਲੈਸ ਲੋਕਾਂ ਦੀ 2 ਮਹੀਨੇ ਦੀ ਰਿਹਾਇਸ਼ ਜਿਹੜੀ ਆ ਇੱਥੋਂ ਦੀ ਇੱਕ ਮਰਾਈ ਦੇ ਵਿੱਚ ਅਸੀਂ ਸਾਰਿਆਂ ਨੇ ਮੈਨੇਜ ਕੀਤੀ। ਸਰਦੀਆਂ ਦੀ ਰੁੱਤੇ ਜਦੋਂ ਹੋਮਲੈਸ ਲੋਕ ਸੜਕਾਂ ਗਲੀਆਂ ਦੇ ਵਿੱਚ ਵਿਚਾਰੇ ਰੁਲਦੇ ਸੀ, ਉਹਨਾਂ ਨੂੰ ਸਾਂਭਣ ਦੇ ਲਈ ਯਤਨ ਜਿਹੜਾ ਸਮੁੱਚੇ ਤੌਰ ਤੇ ਕੀਤਾ ਗਿਆ ਸੀ। ਸੋ ਉਹਦੇ ਵਿੱਚ ਕਾਫੀ ਲੋਕਾਂ ਨੂੰ ਜਿਵੇਂ ਮੇਰੇ ਬਾਰੇ ਪਤਾ ਲੱਗਣ ਲੱਗ ਪਿਆ ਕਿ ਇਹ ਲੋਕ ਜਿਹੜੇ ਆ ਇਹ ਦਸਤਾਰ ਸਜਾਉਂਦੇ ਆ, ਇਹਨਾਂ ਦਾ ਪਿਛੋਕੜਾ ਆ ਨੌਰਥ ਇੰਡੀਅਨ ਰੀਜਨ ਤੋਂ ਆ, ਔਰ ਇਹ ਇਹਨਾਂ ਦੇ ਪਹਿਰਾਵੇ ਦਾ ਹੀ ਹਿੱਸਾ ਆ। ਉਹਨਾਂ ਨੇ ਇਸ ਚੀਜ਼ ਨੂੰ ਫਿਰ ਬੜੀ ਵਧੀਆ ਤਰੀਕੇ ਦੇ ਨਾਲ ਪ੍ਰਵਾਨ ਕਰ ਲਿਆ ਜੀ, ਜਿਵੇਂ ਮੈਂ ਉਹਨਾਂ ਦੀ ਭਾਸ਼ਾ ਨੂੰ ਪ੍ਰਵਾਨ ਕਰਨ ਦੀ ਕੋਸ਼ਿਸ਼ ਕਰ ਰਿਹਾ।
ਹਰੇਕ ਸਾਲ ਨੈਸ਼ਨਲ ਲੈਂਗੁਏਜ ਕੰਪੀਟੀਸ਼ਨ ਕਰਾਉਂਦੇ ਹਾਂ, ਇਹਨਾਂ ਦਿਨਾਂ 'ਚ ਅਸੀਂ ਭਾਸ਼ਾ ਨੂੰ, ਬੋਲੀਆਂ ਸਿੱਖਣ ਸਿਖਾਉਣ ਨੂੰ ਮਾਣ ਦਿੰਦੇ ਹੋਏ ਵੱਖੋ ਵੱਖਰੀਆਂ ਕਹਾਣੀਆਂ ਵੀ ਪੇਸ਼ ਕਰਦੇ ਹਾਂ, ਅਤੇ ਤੁਹਾਡੀ ਕਹਾਣੀ ਸੋਨੇ 'ਤੇ ਸੁਹਾਗਾ, ਅਤੇ ਸਾਡੇ ਸੁਣਨ ਵਾਲੇ ਤੁਹਾਡੀ ਕਹਾਣੀ ਜਾਣ ਕੇ ਮੁਤਾਸਰ ਵੀ ਹੋਏ ਹੋਣੇ ਆ, ਅਤੇ ਤੁਹਾਡਾ ਕੀ ਸੁਨੇਹਾ ਹੋਊਗਾ ਭਾਈਚਾਰੇ ਦੇ ਨਾਂ, ਖਾਸ ਤੌਰ 'ਤੇ ਜੇ ਆਪਾਂ ਬੋਲੀ ਬੋਲਣ ਦੇ ਲਿਹਾਜ਼ ਨਾਲ ਗੱਲ ਕਰੀਏ, ਬੇਗਾਨੀ ਬੋਲੀ ਤਾਂ ਨਹੀਂ ਕਹੀ ਜਾ ਸਕਦੀ, ਦੂਜਿਆਂ ਦੀ ਬੋਲੀ ਨੂੰ ਆਪਣਾ ਕਰਕੇ ਕਿਵੇਂ ਜਾਣੀਏ?
ਬਿਲਕੁਲ, ਇਹ ਜਿੱਦਾਂ ਗੋਰੇ ਕਹਿੰਦੇ ਹੀ ਆ ਪ੍ਰੀਤਿੰਦਰ ਸਾਹਿਬ, ਕਿ ਸੈਂਸ ਆਫ ਬਿਲੋਂਗਿੰਗ ਜਿਹੜੀ ਆ ਉਹ ਉਦੋਂ ਹੀ ਬਣਨੀ ਆ ਜੇਕਰ ਭਾਸ਼ਾ ਵਾਲਾ ਪੁਲ ਜਿਹੜਾ ਉਹ ਸਾਰਿਆ ਜਾਵੇ। ਜਿੱਥੇ ਅਸੀਂ ਮਲਟੀਕਲਚਰਲਿਜ਼ਮ ਨੂੰ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਸੱਭਿਅਕ ਸਮਾਜ ਦੇ ਵਿੱਚ ਦਿਲੋਂ ਸਵੀਕਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਉੱਥੇ ਪ੍ਰੈਕਟੀਕਲ ਤੌਰ ਦੇ ਉੱਤੇ ਸਾਨੂੰ ਇਹਦੇ ਵਿੱਚ ਆਪ ਨਿਤਰਨਾ ਪੈਣਾ। ਅਗਲੀ ਪੀੜ੍ਹੀ ਜਿਹੜੀ ਆ ਉਹ ਬਖੂਬੀ ਇਹਨਾਂ ਗੱਲਾਂ ਨੂੰ ਸਮਝ ਰਹੀ ਆ, ਲੇਕਿਨ ਜਿਹੜਾ ਸਾਡੇ ਵਾਲਾ ਪੂਰਾ ਉਹ ਕਿਤੇ ਨਾ ਕਿਤੇ ਸੰਘਰਸ਼ ਦੇ ਵਿੱਚ ਇੰਨਾ ਜ਼ਿਆਦਾ ਗੁਆਚ ਗਿਆ ਤੇ ਉਹਨੂੰ ਲੱਗਿਆ ਕਿ ਨਹੀਂ ਨਹੀਂ ਵੀ ਮੇਰਾ ਕੰਮ ਚੱਲਦਾ ਆ, ਗੁਜ਼ਾਰੇ ਯੋਗੀ ਇੰਗਲਿਸ਼ ਬੋਲ ਕੇ ਜਾਂ ਗੁਜ਼ਾਰੇ ਯੋਗੀ ਮਾਂ ਬੋਲੀ ਬੋਲ ਕੇ ਵੀ ਮੇਰੀ ਗੱਲ ਜਿਹੜੀ ਉਹ ਬਣਦੀ ਹੈ। ਕੋਈ ਸ਼ੱਕ ਨਹੀਂ, ਹਰ ਬੰਦੇ ਨੂੰ, ਹਰ ਬਸ਼ਰ ਨੂੰ ਦੁਨੀਆਂ ਦੇ ਵਿੱਚ ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਤੇ ਮਾਣ ਆ, ਉਹ ਮਾਣ ਬਰਕਰਾਰ ਰਹਿਣਾ ਚਾਹੀਦਾ। ਪਰ ਖੁਸ਼ੀ ਉਦੋਂ ਹੁੰਦੀ ਆ ਜਦੋਂ ਕਿਸੇ ਵੀ ਪਬਲਿਕ ਸੈਕਟਰ ਦੇ ਵਿੱਚ, ਕਿਸੇ ਵੀ ਪ੍ਰਾਈਵੇਟ ਜਗ੍ਹਾ ਦੇ ਉੱਤੇ, ਜਦੋਂ ਇੱਕ ਬੰਦਾ ਤੁਹਾਨੂੰ ਇਹ ਕਹਿੰਦਾ ਵੀ ਮੈਂ 5 ਭਾਸ਼ਾਵਾਂ ਜਾਣਦਾ, ਅੱਧੀਆਂ ਤੋਂ ਜ਼ਿਆਦਾ ਸਮੱਸਿਆਵਾਂ ਉਸ ਸਮਾਜ ਦੀਆਂ, ਉਸ ਦੇਸ਼ ਦੀਆਂ, ਉਹ ਇਕੱਲਾ ਵਿਅਕਤੀ ਜਿਹੜਾ ਉਹ ਸਮਝਣ ਦੇ ਸਮਰੱਥ ਹੋ ਜਾਂਦਾ, ਬਲਕਿ ਉਹਨਾਂ ਨੂੰ ਸੋਲੂਸ਼ਨ ਲੱਭਣ ਦੇ ਵੀ ਸਮਰੱਥ ਹੋ ਜਾਂਦਾ, ਅਜਿਹਾ ਮੇਰਾ ਮੰਨਣਾ। ਔਰ ਇਹ ਮੇਰਾ ਇਕੱਲੇ ਦਾ ਐਟੀਚਿਊਡ ਨਹੀਂ ਜੀ, ਨਿਊਜ਼ੀਲੈਂਡ ਦੇ ਵਿੱਚ ਮੈਨੂੰ ਇਹ ਗੱਲ ਦੱਸਦਿਆਂ ਬਹੁਤ ਮੈਂ ਮਾਣ ਮਹਿਸੂਸ ਕਰਦਾ, ਬਾਕੀ ਭਾਈਚਾਰੇ ਵੀ ਜਿਹੜੇ ਆ ਉਹ ਇੱਦਾਂ ਹੀ ਇਹੀ ਰਵੱਈਆ ਰੱਖਦੇ ਹੋਏ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਬਾਰੇ ਜਾਣਨ ਦੀ ਪੂਰੀ ਕੋਸ਼ਿਸ਼ ਰਹਿੰਦੇ ਆ। ਇਸਲਾਮਿਕ ਅਵੇਅਰਨੈਸ ਵੀਕ ਆਇਆ, ਉਹਦੇ ਵਿੱਚ ਵੀ ਸਾਡੇ ਬਹੁਤ ਭਰਾਵਾਂ ਭੈਣਾਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਮੈਂ ਆਪਣੇ ਵੱਡੇ ਭਾਗ ਸਮਝਦਾ ਕਿ ਆਸਟ੍ਰੇਲੀਆ ਵੀ ਇੱਕ ਬਹੁਤ ਸੱਭਿਅਕ ਮੁਲਕ ਆ, ਔਰ SBS ਉਸ ਦੇ ਵਿੱਚ ਵੱਡਾ ਰੋਲ ਨਿਭਾ ਰਿਹਾ,
ਜੀ ਸ਼ਬਦਾਂ ਦੇ ਪੌਲ ਬਣਨ ਅਤੇ ਪਾੜੇ ਘਟਣ, ਇਹ ਆਸ ਅਰਦਾਸ ਤਾਂ ਹਮੇਸ਼ਾ ਰਹਿੰਦੀ ਹੋਈ ਆ, ਅਤੇ ਵੱਡੀ ਗੱਲ ਜਿਹੜੇ ਸ਼ਬਦ ਹੁੰਦੇ ਆ ਉਹ ਸਿਆਣੇ ਕਹਿੰਦੇ ਆ ਨਾ, ਪਾਣੀ ਵਾਂਗੂ ਵਗਣੇ ਚਾਹੀਦੇ ਅਤੇ ਸੁਨੇਹਾ ਧਾਰ ਵਾਂਗੂ ਡਿੱਗਣਾ ਚਾਹੀਦਾ, ਉਹ ਤੁਹਾਡੇ ਸ਼ਬਦਾਂ 'ਚ ਵੈਸੇ ਝਲਕਦਾ। ਅਤੇ ਜਾਂਦੇ ਜਾਂਦੇ ਅਸੀਂ ਤੁਹਾਡੇ ਮੂੰਹੋਂ ਇਸ ਭਾਸ਼ਾ, ਇਸ ਬੋਲੀ ਦੇ ਕੁਛਕ ਸ਼ਬਦ, ਕੁਛਕ ਗੱਲਾਂ ਬਾਤਾਂ ਜ਼ਰੂਰ ਸੁਣਨੀਆਂ ਚਾਹਾਂਗੇ। ਉਹ ਗੱਲ ਵੱਖਰੀ ਆ ਕਿ ਉਹਨੂੰ ਸ਼ਾਇਦ ਓਨਾ ਜੋੜ ਕੇ ਨਾ ਦੇਖ ਸਕੀਏ ਜਿੰਨੀ ਜੋੜ ਜੜੁੱਤਣਾ ਤੁਸੀਂ ਉਹ ਸਿੱਖੇ ਨੇ। ਸੋ ਇਸ ਭਾਸ਼ਾ ਵਿੱਚ ਜੇ ਕਿਸੇ ਨੂੰ ਕਹਿਣਾ ਹੋਵੇ ਤੁਹਾਡਾ ਸਵਾਗਤ ਹੈ ਤਾਂ ਕੀ ਕਹੋਗੇ?
ਖਿਉਰਾ ਨੂੰ ਕਹਿਣਾ ਹੋਵੇ ਜੀ, ਫਿਰ ਤੇਨਾ ਕੋਏ। ਜੇ ਦੋ ਬੰਦਿਆਂ ਨੂੰ ਕਹਿਣਾ ਹੋਵੇ ਤੇਨਾ ਕੋਰੂ ਆ। ਜੇ ਦੋ ਤੋਂ ਵੱਧ ਬੰਦਿਆਂ ਦੀ ਸਭਾ ਨੂੰ ਸੰਬੋਧਨ ਕਰਨਾ ਹੋਵੇ ਤੇ ਤੇਨਾ ਕੋਟੋ। ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਨਾ ਤਾਂ ਫਿਰ ਤੁਸੀਂ ਕਹਿਣਾ ਕੋ ਪ੍ਰੀਤਿੰਦਰ ਗਰੇਵਾਲ ਆਹੂ, ਜਾਂ ਕੋ ਪ੍ਰੀਤਿੰਦਰ ਗਰੇਵਾਲ ਥਿੰਗਾ ਇੰਗੋਆ।
ਮਤਲਬ ਇਹਦੀਆਂ ਇੰਨੀਆਂ ਵੰਨਗੀਆਂ ਮਾਤਰ ਨੇ, ਇਹਦੇ ਤੋਂ ਹੀ ਪਤਾ ਲੱਗਦਾ ਕਿ ਭਾਸ਼ਾ ਦੇ ਵਿੱਚ ਕਿੰਨੇ ਵੱਖੋ ਵੱਖਰੇ ਸਰੂਪ ਇੱਕੋ ਹੀ ਭਾਸ਼ਾ ਇੱਕੋ ਹੀ ਬੋਲੀ 'ਚ ਮੌਜੂਦ ਨੇ ਇਸ ਵੇਲੇ। ਅਤੇ ਜੇ ਇਹ ਕਹਿਣਾ ਹੋਵੇ ਤੁਸੀਂ ਸਾਡੀ ਭਾਸ਼ਾ ਸਿੱਖੋ, ਸਾਡੇ ਸੱਭਿਆਚਾਰ ਨਾਲ ਜੁੜੋ, ਅਤੇ ਇਸ ਗੱਲ ਨੂੰ ਲੈ ਕੇ ਅਸੀਂ ਤੁਹਾਡੇ 'ਤੇ ਮਾਣ ਕਰਦੇ ਹਾਂ, ਤਾਂ ਇਹ ਕਿੱਦਾਂ ਕਹੋਗੇ?
ਤਾਂ ਸਭ ਤੋਂ ਪਹਿਲਾਂ ਤਾਂ ਇਹਦੇ ਸਟਰੋਂਗ ਹੋਣ ਦੇ ਲਈ ਆਪਾਂ ਨੂੰ ਕਹਿਣਾ ਪਏਗਾ ਕਿ ਆ ਕਹਾ ਤੇਰੀ ਉਹ ਮੌਰੀ, ਕਿ ਜਿਹੜੀ ਮੌਰੀ ਭਾਸ਼ਾ ਉਹ ਸਟਰੋਂਗ ਰਹੇ। ਤੇ ਜਿੱਥੋਂ ਤਾਈ ਤੁਹਾਨੂੰ ਰਿਸਪੈਕਟ ਦੇਣ ਦੀ ਗੱਲ ਆ ਉਸ ਭਾਸ਼ਾ ਨੂੰ, ਤੁਹਾਡੇ ਸੱਭਿਆਚਾਰ ਨੂੰ, ਤਾਂ ਉਹਦੇ ਵਿੱਚ ਮੈਨੂੰ ਕਹਿਣਾ ਪਊਗਾ ਜੀ ਨਾ ਮਿਹੀ ਨੂਈ।
ਜੀ ਬਹੁਤ ਬਹੁਤ ਮਿਹਰਬਾਨੀ ਪਰਮਿੰਦਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ, ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ। ਧੰਨਵਾਦ।
ਸ਼ੁਕਰੀਆ ਜੀ। ਮੈਂ ਮਾਨ ਦੇ ਨਾਲ ਇੱਕ ਗੱਲ ਕਹਿਣੀ ਚਾਹੂੰਗਾ, ਰਵਿੰਦਰ ਸਹਿਰਾ ਹੁਣਾਂ ਨੇ ਬਹੁਤ ਖੂਬ ਲਿਖਿਆ ਸੀ ਕਿ ਉਹਦੀ ਸਾਜਿਸ਼ ਜ਼ਰਾ ਦੇਖੋ ਕਹੇ ਇਤਿਹਾਸ ਮਰ ਚੱਲਿਆ, ਉਹਦੀ ਸਾਜਿਸ਼ ਜ਼ਰਾ ਦੇਖੋ ਕਹੇ ਇਤਿਹਾਸ ਮਰ ਚੱਲਿਆ, ਮਗਰ ਉਹ ਜਾਣਦਾ ਨਹੀਂ ਕਿ ਸ਼ਬਦ ਹਰ ਯੁੱਗ 'ਚ ਸਿਆਣੇ ਹੁੰਦੇ ਨੇ। ਬਹੁਤ ਧੰਨਵਾਦ
ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
Tell us what you think. Like us on Facebook or follow us on Twitter.